ਮਹਾਰਾਜ ਜੀ ਉਹ ਆਸ਼ਰਮ ਦੇਖ ਕੇ ਖਲੋ ਗਏ। ਬਾਲੇ ਨੂੰ ਕਹਿਣ ਲੱਗੇ, ਬਾਲੇ ਇਹ ਸਾਧੂਆਂ ਨੂੰ ਭੋਜਨ ਛਕਾਉਣਾ ਇਹੀ ਮੈਨੂੰ ਖਰਾ ਸੌਦਾ ਲੱਗਦਾ ਹੈ। ਇਹ ਛੱਡ ਕੇ ਮੈਨੂੰ ਗਾਂ ਜਾਣ ਨੂੰ ਨਹੀਂ ਚਿੱਤ ਕਰਦਾ। ਬਾਲਾ ਕਹਿੰਦਾ, ਨਾਨਕ ਜੀ ਮੈਨੂੰ ਤਾਂ ਡਰ ਲੱਗਦਾ ਹੈ, ਕਾਲੂ ਜੀ ਦਾ ਸੁਭਾਅ ਬਹੁਤ ਕਠਿਨ ਹੈ ਅਤੇ ਉਹਨੇ ਤੈਨੂੰ ਇਹ ਪੈਸੇ ਵਣਜ ਕਰਨ ਨੂੰ ਦਿੱਤੇ ਹਨ, ਵਪਾਰ ਕਰਨ ਨੂੰ ਦਿੱਤੇ ਹਨ, ਕੁਛ ਵਸਤੂ ਖਰੀਦਣ ਲਈ ਦਿੱਤੇ ਹਨ ਕਿ ਜਿਹੜੀ ਵਸਤੂ ਫਿਰ ਵੇਚ ਕੇ ਬਹੁਤ ਲਾਭ ਹੋਵੇ। ਮਹਾਰਾਜ ਜੀ ਕਹਿੰਦੇ, ਮੈਨੂੰ ਇਸ ਨਾਲੋਂ ਹੋਰ ਕੋਈ ਖਰਾ ਸੌਦਾ ਨਹੀਂ ਸੁੱਝਦਾ ਜਿਸ ਵਿੱਚ ਇਸ ਨਾਲੋਂ ਇਸ ਸੌਦੇ ਨਾਲੋਂ ਜ਼ਿਆਦਾ ਲਾਭ ਹੋਵੇ। ਲਿਆ ਪੈਸੇ ਦੇ। ਬਾਲਾ ਨੇ 20 ਰੁਪਏ ਮਹਾਰਾਜ ਜੀ ਹੁਣਾਂ ਦੀ ਤਲੀ 'ਤੇ ਰੱਖ ਦਿੱਤੇ ਅਤੇ ਕਿਹਾ ਕਿ ਮੇਰੇ ਨਾਲ ਝਗੜਾ ਨਾ ਕਾਲੂ ਜੀ ਕਰਨ, ਹੁਣ ਤੂੰ ਮੰਗੇ ਹਨ ਅਤੇ ਮੈਂ ਦੇ ਦਿੱਤੇ ਹਨ, ਆਪ ਹੀ ਦੱਸ ਦਿਓ ਉਹਨਾਂ ਨੂੰ ਕਿ ਮੈਂ ਮੰਗੇ ਸੀ ਅਤੇ ਤਾਂ ਦਿੱਤੇ, ਮੈਂ ਇਹਦੇ ਵਿੱਚ ਨਹੀਂ ਆਉਣਾ ਚਾਹੁੰਦਾ। ਮਹਾਰਾਜ ਜੀ ਦੇਖਦੇ ਹਨ ਅੱਗੇ ਹੋ ਕੇ ਕਿ ਇਸ ਆਸ਼ਰਮ ਵਿੱਚ ਬਹੁਤ ਸਾਧੂ ਰਹਿੰਦੇ ਹਨ। ਕੋਈ ਸਾਧੂ ਬਾਹਾਂ ਉੱਪਰ ਨੂੰ ਖੜੀਆਂ ਕਰਕੇ ਬੰਦਗੀ ਕਰ ਰਿਹਾ ਹੈ, ਕੋਈ ਇੱਕ ਲੱਤ ਉੱਪਰ ਖੜਾ ਹੋ ਕੇ ਬੰਦਗੀ ਕਰ ਰਿਹਾ ਹੈ, ਕੋਈ ਧੂਣੀ ਅਗਨੀ ਦੀਆਂ ਧੂਣੀਆਂ ਤਪਾ ਕੇ ਉਹਦੇ ਅੰਦਰ ਬੈਠ ਕੇ ਆਪਣੇ ਚਾਰ ਚੁਫੇਰੇ ਧੂਣੀ ਤਪਾ ਕੇ ਅਤੇ ਵਿੱਚ ਬੈਠ ਕੇ ਤਪ ਕਰ ਰਿਹਾ ਹੈ, ਕੋਈ ਦਰਖਤ ਨਾਲ ਉਲਟਾ ਲਟਕ ਕੇ ਨਾਮ ਜਪ ਰਿਹਾ ਹੈ, ਕੋਈ ਪਾਣੀ ਵਿੱਚ ਗਲ ਗਲ ਪਾਣੀ ਵਿੱਚ ਖੜਾ ਹੋ ਕੇ ਉੱਥੇ ਭਗਤੀ ਕਰ ਰਿਹਾ ਹੈ, ਕੋਈ ਮੌਨ ਧਾਰ ਕੇ ਮਨ ਨੂੰ ਇਕਾਗਰ ਕਰਨ ਦੀ ਬਿਰਤੀ ਪੱਕੀ ਕਰ ਰਿਹਾ ਹੈ, ਕੋਈ ਵੇਦ ਸੁਣ ਰਿਹਾ ਹੈ, ਕੋਈ ਵੇਦ ਸੁਣਾ ਰਿਹਾ ਹੈ। ਕਈ ਸਾਧੂ ਜੋ ਯੋਗੀਆਂ ਵਾਲੇ ਆਸਣ ਹੁੰਦੇ ਉਹ ਆਸਣ ਲਾ ਕੇ ਬੈਠੇ ਹਨ। ਬਹੁਤ ਵੱਡਾ ਆਸ਼ਰਮ ਹੈ। ਜੋ ਇਸ ਡੇਰੇ ਦਾ ਵੱਡਾ ਮਹੰਤ ਹੈ ਉਹ ਇੱਕ ਦਰਖਤ ਦੇ ਥੱਲੇ ਮਿਰਗ ਆਸਣ ਆਸਣ 'ਤੇ ਬੈਠਾ ਹੋਇਆ ਹੈ ਅਤੇ ਉਸਦੇ ਪਾਸ ਇੱਕ ਹੋਰ ਸਾਧੂ ਉਸਨੂੰ ਵੇਦ ਦੀ ਕਥਾ ਸੁਣਾ ਰਿਹਾ ਹੈ। ਅਤੇ ਉਸ ਸਾਧੂ ਨੇ ਆਪਣੇ ਬਦਨ ਉੱਪਰ ਸਵਾਹ ਮਲੀ ਹੋਈ ਹੈ, ਲੱਕ ਨਾਲ ਇੱਕ ਦਰਖਤ ਦਾ ਛਿਲਕਾ ਬੱਧਾ ਹੋਇਆ ਹੈ ਅਤੇ ਸਿਰ ਉੱਪਰ ਜੜਾਵਾਂ ਇਸ ਤਰ੍ਹਾਂ ਹਨ ਕਿ ਜਿਸ ਤਰ੍ਹਾਂ ਮੁਕਟ ਹੋਵੇ। ਮਹਾਰਾਜ ਜੀ ਉਸ ਜੋ ਸਭ ਤੋਂ ਵੱਡਾ ਸੀ ਸੰਤ ਉਸਦੇ ਕੋਲ ਗਏ, ਸਾਹਮਣੇ ਜਾ ਕੇ ਬਹੁਤ ਆਜਜ਼ੀ ਅਧੀਨਗੀ ਨਾਲ ਹੱਥ ਜੋੜ ਕੇ ਨਮਸਕਾਰ ਕੀਤੀ, ਬਹੁਤ ਨਿਮਰਤਾ। ਅਤੇ ਪੁੱਛਣ ਲੱਗੇ ਕਿ ਸੰਤ ਜੀ ਅਸੀਂ ਵੇਖ ਕੇ ਬਹੁਤ ਪ੍ਰਸੰਨ ਹੋਏ ਹਾਂ ਕਿ ਤੁਸੀਂ ਪਰਮੇਸ਼ੁਰ ਜੀ ਦੀ ਬੰਦਗੀ ਕਰ ਰਹੇ ਹੋ ਸਾਰੇ, एक एकंकार दा ही ग्रहण करना सारे नितारे हुए है। यही श्रेष्ठ कम है इस मानस ले। पर तुसा कोई कपड़ा नहीं पहनया होया, कपड़े हाथ नहीं आए जा पहनते ही नहीं। संत जी कहन लगे कि काका से निर्वाण साधु हाँ, असे इसलिए जंगलों में रहते हाँ, किसी बस्ती विच नहीं बसते। और मुक्ति का ही साड़ा एक मुद्दा है। इस रस्ते ते कपड़ों का भी संयम ही करना चाहिए है। पर तू क्यों पूछ रहा है? तेरी तो छोटी उम्र है अजे। ते बाला कहिंदा नानक जी उठो आपां चलीए, तुहानू मेहता जी ने 20 रुपये वणज करन लई दित्ते सन, आपां चलीए शहर। महाराज जी कहिंदे बाले तू भी मैनू भला खरा सौदा करन दी सलाह दे, ये मैनू सौदा खरा लगदा है, तो तू भी मैनू यही सलाह दे। बाला चुप कर गया। फिर महाराज जी कहते संत जी कपड़े तो नहीं पहनते, भोजन भी नहीं करते। कहता संत कहते कि असी मंगते नहीं हाँ किसी को, जदों प्रभु भेजते हुए शक लेंदे हाँ, ना भेजे तो इस तरह ही। महाराज जी हूँ 20 रुपए उस संत दे अगे रख के मत्था टेक दिता। संत कहन लगे ये पैसे साढ़े किसी काम नहीं हैं, ते नाले ये पैसे तेरे नहीं हैं, तेरे बाप ने तेनू दिते हैं वणज करन लई, तू साढ़े अगे क्यों रखदा है? महाराज जी कहते संत जी मेरे बाप ने कहा सी कि खरा सौदा करना है, तो मैनू ये सौदा बहुत खरा लगता है। साधु कहता तेरा नाम की है? कहते जी नानक। बाला कहता जी इन्हों नानक निरंकारी कहते। साधु ने पूछा निरंकारी क्यों कहते? कहता जी ये सिर्फ एक निरंकार नू मनते, होर किसी देवी देवते नू नहीं मनते, सिर्फ एक निरंकार नू मनते हैं, इसलिए इन्हों सारे नानक निरंकारी कहते हैं। ते महाराज जी कहते संत जी तुहाडा की नाम है? बहुत प्रेम नाल पूछदे। ते संत कहते मेरा नाम संतरेन है। महाराज जी होना फिर सीस चुका है। संतरेन संतां दी चरण धूड़ी। पर साधु ने कहा कि ये पैसे साढ़े किसी काम नहीं हैं, तू ये पैसे चुक लै। तो महाराज जी कहते कि ये सच्चे सौदे लिए पैसे दिते हैं मैनू, तो मैनू ਸੌਦਾ ਸੱਚਾ ਲੱਗਦਾ ਹੈ, ਬਹੁਤ ਖਰਾ ਸੌਦਾ ਲੱਗਦਾ ਹੈ, ਲਾਭ ਵਾਲਾ। ਪੁੱਛਣ ਲੱਗੇ, ਤੁਸੀਂ ਪਿਛਲੀ ਕਿੰਨੀ ਦੇਰ ਹੋਈ ਪ੍ਰਭੂ ਨੇ ਜਦੋਂ ਤੁਹਾਨੂੰ ਭੋਜਨ ਭੇਜਿਆ ਸੀ? ਸੰਤ ਕਹਿੰਦੇ ਜੀ 7 ਦਿਨ ਹੋ ਗਏ। ਫਿਰ ਸੰਤ ਕਹਿਣ ਲੱਗੇ ਕਿ ਜੇ ਤੇਰੀ ਇਹੀ ਇੱਛਾ ਹੈ ਕਿ ਤੂੰ ਸਾਨੂੰ ਔਰ ਇਹਨਾਂ ਸਾਧੂਆਂ ਨੂੰ ਭੋਜਨ ਛਕਾਉਣਾ ਹੈ, ਤੇ ਫਿਰ ਇੱਥੇ ਕੋਈ ਭੋਜਨ ਤਿਆਰ ਕਰਨ ਦਾ ਕੁਛ ਸਮੱਗਰੀ ਨਹੀਂ, ਸਾਧਨ ਨਹੀਂ ਹੈ, ਤੂੰ ਨਗਰ 'ਚੋਂ ਜਾ ਕੇ ਸਮੱਗਰੀ ਬਰਤਨ ਵਗੈਰਾ ਲਿਆ ਅਤੇ ਫਿਰ ਇੱਥੇ ਤਿਆਰ ਹੋ ਜਾਓ ਭੋਜਨ। ਮਹਾਰਾਜ ਜੀ ਬਾਲੇ ਨੂੰ ਨਾਲ ਲੈ ਕੇ ਜੋ ਲਾਗੇ ਨਗਰ ਸੀ ਚੂੜਕਾਣਾ, ਉੱਥੇ ਗਏ। ਪਹਿਲਾਂ ਪਤਾ ਉਹ ਅਜੇ ਵੀ ਨਗਰ ਹੈ, ਇੱਥੇ ਗੁਰਦੁਆਰਾ ਹੈ ਜਿੱਥੇ ਇਹ ਘਟਨਾ ਘਟੀ, ਅਤੇ ਇਸ ਗੁਰਦੁਆਰਾ ਸਾਹਿਬ ਦਾ ਨਾਮ ਖਰਾ ਸੌਦਾ ਗੁਰਦੁਆਰਾ ਹੈ ਜਾਂ ਸੱਚਾ ਸੌਦਾ ਗੁਰਦੁਆਰਾ। ਚੂੜਕਾਣੇ ਜਾ ਕੇ ਪਹਿਲਾਂ ਪਤਾ ਕੀਤਾ ਕਿ ਫਲਾਣੀ ਜਗ੍ਹਾ ਜੋ ਆਸ਼ਰਮ ਹੈ ਉੱਥੇ ਇੰਨੀ ਸਮੱਗਰੀ ਲੈ ਕੇ ਜਾਣੀ ਹੈ, ਅਤੇ ਚੁੱਕਣ ਵਾਲਿਆਂ ਕੋਲੋਂ ਪਤਾ ਕੀਤਾ ਕਿੰਨੇ ਪੈਸੇ ਲੈਣਗੇ। ਉਹਨਾਂ ਨੇ ਕਿਹਾ ਕਿ 1 ਰੁਪਇਆ ਲਵਾਂਗੇ, ਬਾਕੀ 19 ਰੁਪਇਆਂ ਦੀ ਮਹਾਰਾਜ ਜੀ ਉਹਨਾਂ ਨੇ ਰਸਤ ਲਈ ਆਟਾ ਚੌਲ ਦੁੱਧ ਘਿਓ ਖੰਡ ਦਾਲਾਂ ਬਰਤਨ, ਅਤੇ ਉਹ ਰਸਤ ਚੁਕਾ ਕੇ ਉਸ ਆਸ਼ਰਮ 'ਤੇ ਆ ਗਏ। ਰਸਤ ਰਖਾ ਦਿੱਤੀ ਮਹਾਰਾਜ ਜੀ, ਫਿਰ ਉਸ ਸਾਧੂ ਕੋਲ ਆ ਬੈਠੇ। ਉਹ ਸੰਤ ਕਹਿੰਦੇ ਕਿ ਨਾਨਕ ਤੂੰ ਹੁਣ ਜਾ, ਅਸੀਂ ਆਪੇ ਤਿਆਰ ਕਰਕੇ ਛਕ ਲਵਾਂਗੇ। ਅਤੇ ਮਹਾਰਾਜ ਜੀ ਹੁਣ ਕਿਹਾ ਸਤਿ ਬਚਨ ਸੰਤ ਜੀ, ਇੰਨਾ ਕਹਿ ਕੇ ਸੀਸ ਨਵਾ ਕੇ ਬਾਲੇ ਨੂੰ ਨਾਲ ਲੈ ਕੇ ਵਾਪਸ ਤੁਰ ਪਏ। ਸਾਧੂਆਂ ਨੇ ਲੰਗਰ ਤਿਆਰ ਕੀਤਾ, ਖੀਰ ਤਿਆਰ ਕੀਤੀ। 7 ਦਿਨ ਹੋ ਗਏ ਸਨ ਖੁਸ਼ ਛਕਿਆਂ ਨੂੰ, ਪੂਰੀ ਤ੍ਰਿਪਤੀ ਨਾਲ ਭੋਜਨ ਛਕਿਆ, ਬਹੁਤ ਆਨੰਦ ਵਿੱਚ ਹੋਏ। ਅਤੇ ਉਹ ਸਭ ਸੰਤ ਨੂੰ ਪੁੱਛਣ ਲੱਗੇ ਕਿ ਉਹ ਜੋ ਬਾਲਕ ਆਏ ਸੀ 2 ਜਣੇ, ਇੱਕ ਤਾਂ ਖਲੋਤਾ ਰਿਹਾ ਸੀ ਅਤੇ ਇੱਕ ਜਿਹੜਾ ਬੈਠਾ ਸੀ ਤੁਹਾਡੇ ਸਾਹਮਣੇ, ਉਸ ਦਾ ਚਿੱਤ ਕਰਦਾ ਸੀ ਕਿ ਉਹ ਤੁਹਾਡੀ ਸੇਵਾ ਕਰੇ, ਪਰ ਤੁਸੀਂ ਉਸਨੂੰ ਤੋੜ ਦਿੱਤਾ, ਸੇਵਾ ਨਹੀਂ ਉਸਨੂੰ ਕਰਨ ਦਿੱਤੀ। ਸੰਤ ਕਹਿਣ ਲੱਗੇ ਕਿ ਭਾਈ ਉਹ ਤਾਂ ਪਤਾ ਨਹੀਂ ਕੌਣ ਸੀ, ਮੇਰੇ ਕੋਲੋਂ ਉਹਦਾ ਤੇਜ ਨਹੀਂ ਚੱਲਿਆ ਜਾਂਦਾ ਸੀ, ਜ਼ਿਆਦਾ ਦੇਰ ਉਸਦੇ ਸਾਹਮਣੇ ਨਹੀਂ ਬੈਠ ਸਕਦਾ ਸੀ, ਤਾਂ ਤੋੜ ਦਿੱਤਾ। ਜਾਪਦਾ ਸੀ ਜਿਸ ਤਰ੍ਹਾਂ ਆਪ ਹੀ ਪਰਮੇਸ਼ਰ ਰਸਤ ਲੈ ਕੇ ਆਇਆ ਹੋਵੇ। ਪਹਿਲਾਂ ਤਾਂ ਉਹ ਘੱਲਦਾ ਹੁੰਦਾ ਸੀ ਰਸਤ, ਅਤੇ ਅੱਜ ਇਸ ਤਰ੍ਹਾਂ ਜਾਪਿਆ ਜਿਸ ਤਰ੍ਹਾਂ ਉਹ ਆਪ ਲੈ ਕੇ ਆਇਆ, ਅਤੇ ਉਹਦੇ ਕੋਲੋਂ ਸੇਵਾ ਕਰਾਉਣੀ ਨਹੀਂ ਬਣਦੀ ਸੀ, ਇਸ ਲਈ ਤੋੜ ਦਿੱਤਾ। ਇੰਨਾ ਪ੍ਰੇਮ ਸਾਧੂਆਂ ਨਾਲ। ਅਜੇ ਕਿ ਮਹਾਰਾਜ ਜੀ ਹੋਣਾ ਦਾ ਜੋ ਰਸਤਾ ਹੈ, ਜੋ ਦੁਨੀਆਂ ਨੂੰ ਦਿਖਾਉਣਾ, ਉਹਨਾਂ ਸਾਧੂਆਂ ਤੋਂ ਥੋੜ੍ਹਾ ਵੱਖਰਾ ਹੈ। ਪਰ ਫਿਰ ਵੀ ਜਿਸ ਤਰੀਕੇ ਨਾਲ ਵੀ ਕੋਈ ਜਿਸ ਤਰ੍ਹਾਂ ਵੀ ਉਹਨੂੰ ਯਾਦ ਕਰ ਰਿਹਾ ਹੈ, ਉਹਦੇ ਲਈ ਕਿੰਨਾ ਪ੍ਰੇਮ ਹੈ। ਅਤੇ ਉਸ 20 ਰੁਪਏ ਨਾਲ ਜੋ ਰਸਤ ਲਿਆਂਦੀ, ਉਹ 20 ਰੁਪਏ ਨੂੰ ਨਿਰੰਕਾਰ ਦੇ ਹੱਥ ਲੱਗੇ, ਨਿਰੰਕਾਰ ਦੀ ਸ਼ੋਅ ਪ੍ਰਾਪਤ ਹੋਈ। ਨਿਰੰਕਾਰ ਨੇ ਆਪ ਨਾਲ ਹੋ ਕੇ ਉਹਨਾਂ ਪਾਂਡੀਆਂ ਦੇ ਉਹ ਰਸਤ ਲਿਆਂਦੀ। ਇਸੇ ਤਰ੍ਹਾਂ ਸੰਸਾਰ ਨੂੰ ਜੋ ਕੁਛ ਵੀ ਮਿਲ ਰਿਹਾ ਹੈ, ਆਪਣੇ ਪਿਛਲੇ ਕਰਮਾਂ ਦਾ ਫਲ ਹੀ ਮਿਲ ਰਿਹਾ ਹੈ। ਪਰ ਜਿਹੜਾ ਵੀ ਕੋਈ ਇਸ ਰਸਤੇ 'ਤੇ ਆ ਜਾਵੇ, ਮਹਾਰਾਜ ਜੀ ਹੁਣਾਂ ਦੇ ਅਸਥਾਨ 'ਤੇ ਆ ਜਾਏ, ਗੁਰਦੁਆਰਾ ਸਾਹਿਬ, ਅਤੇ ਫਿਰ ਉਸਨੂੰ ਉੱਥੇ ਉਹਦੇ ਕਰਮਾਂ ਦਾ ਫਲ ਨਹੀਂ, ਉੱਥੇ 'ਤੇ ਜੋ ਰਸਤ ਨਿਰੰਕਾਰ ਨੇ ਦਰਗਾਹੋਂ ਭੇਜੀ ਹੈ ਉਹ ਮਿਲਦੀ। ਬਾਕੀ ਸਭ ਕੁਛ ਕਰਮਾਂ ਦਾ ਫਲ ਹੈ। ਸਿਰਫ ਜੋ ਇਹਨਾਂ ਲੰਗਰਾਂ ਵਿੱਚ ਆਪਾਂ ਨੂੰ ਛਕਣ ਨੂੰ ਮਿਲਦਾ ਹੈ, ਇਹ ਦਰਗਾਹੋਂ ਆਉਂਦਾ ਹੈ। ਇਹ ਰੀਤੀ ਉਸਨੇ ਉੱਥੇ ਚਲਾਈ ਸੀ। ਇੰਨਾ ਪ੍ਰੇਮ ਜਿਹੜੇ ਇਸ ਰਸਤੇ 'ਤੇ ਚੱਲਦੇ, ਜਿਹੜੇ ਇਸ ਰਸਤੇ 'ਤੇ ਚੱਲਦੇ। ਹੁਣੇ ਧਾਰਨਾ ਪੜ੍ਹੀ ਸੀ, ਬਹੁਤ ਪਿਆਰੀ ਸੀ, ਫਿਰ ਪੜ੍ਹੀਏ ਜੇ ਐਸਾ ਤੇਰਾ ਪਿਆਰ ਦੇਖਿਆ। ਵਾਹਿਗੁਰੂ ਵਾਹਿਗੁਰੂ। ਇੱਕ ਉਹ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਪਾਨ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਚੂੜ ਖਾਣੇ ਦੇ ਲਾਗੇ ਸਾਧੂਆਂ ਦੀ ਮੰਡਲੀ ਨੂੰ ਮਹਾਰਾਜ ਜੀ ਹੁਣੇ ਰਸਤ ਦੇ ਕੇ ਬਾਲੇ ਦੇ ਨਾਲ ਵਾਪਸ ਤਲਵੰਡੀ ਨੂੰ ਤੁਰ ਪਿਆ। ਸਾਧੂਆਂ ਨੇ ਲੰਗਰ ਤਿਆਰ ਕੀਤਾ। ਅਤੇ ਆਪਣੇ ਵੱਡੇ ਸੰਤ ਕੋਲੋਂ ਨਾਨਕ ਜੀ ਬਾਰੇ ਪੁੱਛਦੇ ਰਹਿ ਕੇ, ਉਹ ਉਸਦਾ ਨਾਂ ਕੀ ਸੀ, ਰਹਿੰਦਾ ਕਿੱਥੇ ਹੈ, ਉਸ ਕੋਲੋਂ ਪੁੱਛਣਾ ਸੀ ਕਿ ਉਹ ਕਿਸ ਜੋਤੀ ਨਾਲ ਨਾਮ ਜਪਦਾ ਹੈ, ਜਿਸ ਕਰਕੇ ਉਸਨੇ ਇੰਨੀ ਛੋਟੀ ਉਮਰ ਵਿੱਚ ਹੀ ਪਰਮੇਸ਼ੁਰ ਨੂੰ ਪਾ ਲਿਆ ਹੈ। ਸੰਤ ਜੀ ਕਹਿੰਦੇ ਕਿ ਮੈਨੂੰ ਕੁਛ ਸੁੱਝਿਆ ਹੀ ਨਹੀਂ ਉਸ ਪਾਸੋਂ ਇਹ ਗੱਲਾਂ ਪੁੱਛਣ ਦੇ। ਫਿਰ ਪੁੱਛਣ ਲੱਗੇ ਕਿ ਜਿਹੜਾ ਲੜਕਾ ਉਹਨਾਂ ਦੇ ਨਾਲ ਸੀ ਉਹ ਕੌਣ ਸੀ। ਸੰਤ ਰਹਿਣ ਜੀ ਕਹਿੰਦੇ ਕਿ ਨਾਂ ਦਾ ਤਾਂ ਪਤਾ ਨਹੀਂ, ਪਰ ਉਸਦੀ ਵੀ ਕੋਈ ਉੱਚੀ ਭਗਤੀ ਹੋਣੀ ਪੁਰਾਣੀ, ਜਿਸ ਨੂੰ ਇਹਨਾਂ ਦਾ ਸੰਗ ਮਿਲਿਆ ਹੈ। ਇਸ ਤਰ੍ਹਾਂ ਆਪਣੇ ਡੇਰੇ ਵਿੱਚ ਉਹ ਚਰਚਾ ਕਰ ਰਹੇ ਹਨ। ਇੱਧਰ ਮਹਾਰਾਜ ਜੀ ਬਾਲੇ ਦੇ ਨਾਲ ਚੁੱਪ ਚਾਪ ਵਾਪਸ ਤਲਵੰਡੀ ਨੂੰ ਆ ਰਹੇ ਹਨ। ਅਰਧਕ ਵਿੱਚ ਆ ਕੇ ਬਾਲੇ ਨੂੰ ਕਹਿਣ ਲੱਗੇ, ਬਾਲੇ ਭਾਈ ਬਾਲਾ, ਆਪਾਂ ਇਹ ਕੰਮ ਠੀਕ ਕੀਤਾ ਹੈ? ਬਾਲਾ ਕਹਿੰਦਾ, ਜੀ ਮੈਨੂੰ ਤਾਂ ਕੁਛ ਪਤਾ ਨਹੀਂ, ਮੈਂ ਵੀ ਅਨਾੜੀ ਹਾਂ, ਤੁਸਾਂ ਪੈਸੇ ਮੰਗੇ ਮੈਂ ਦੇ ਦਿੱਤੇ, ਪਰ ਮੈਨੂੰ ਤਾਂ ਬਹੁਤ ਡਰ ਲੱਗਦਾ ਹੈ ਕਿ ਮੈਂ ਤਾਂ ਕਾਲੂ ਜੀ ਝਗੜਾ ਕਰੇਗਾ ਬਹੁਤ ਜਾਂਦੇ ਹਨ। ਉਸਨੇ ਤਾਂ ਕੋਈ ਵਣਜ ਕਰਨ ਨੂੰ ਕੋਈ ਸੌਦਾ ਖਰੀਦਣ ਲਈ ਪੈਸੇ ਦਿੱਤੇ ਸੀ। ਮਹਾਰਾਜ ਜੀ ਚੁੱਪ ਹੋ ਗਏ, ਸਾਰਾ ਰਸਤਾ ਕੋਈ ਬਚਨ ਨਹੀਂ ਕੀਤਾ। ਤਲਵੰਡੀ ਦੇ ਬਾਹਰ ਹੀ ਆਪ ਰੁਕ ਗਏ। ਬਾਲੇ ਨੂੰ ਕਿਹਾ ਕਿ ਤੂੰ ਜਾ, ਮੈਨੂੰ ਜਾਪਦਾ ਹੈ ਪਿਤਾ ਜੀ ਬਹੁਤ ਕਲੇਸ਼ ਕਰਨਗੇ ਅਤੇ ਮੈਨੂੰ ਡਰ ਲੱਗਦਾ ਹੈ, ਮੈਂ ਨਹੀਂ ਘਰ ਜਾਣਾ। ਬਾਲਾ ਘਰ ਚਲੇ ਗਿਆ। ਮੈਂ ਤਾਂ ਕਾਲੂ ਜੀ ਘਰ ਉਡੀਕਦੇ ਸਨ ਕਿ ਕਦੋਂ ਆਉਂਦੇ ਹਨ ਅਤੇ ਦੇਖੀਏ ਕਿ ਕੀ ਸੌਦਾ ਖਰੀਦ ਕੇ ਲਿਆਏ ਹਨ। ਕਿਹਾ ਸੀ ਕਿ ਬਹੁਤ ਖਰਾ ਸੌਦਾ ਕਰਨਾ ਹੈ। ਉਹਨਾਂ ਨੂੰ ਪਤਾ ਲੱਗਾ ਕਿ ਬਾਲਾ ਆ ਗਿਆ ਹੈ ਆਪਣੇ ਘਰ, ਪਰ ਨਾਨਕ ਜੀ ਨਹੀਂ ਆਏ। ਬਾਲੇ ਨੂੰ ਨੌਕਰ ਭੇਜ ਕੇ ਬੁਲਾਇਆ। ਪੁੱਛਣ ਲੱਗੇ ਕਿ ਬਾਲਾ, ਤੈਨੂੰ ਤੇ ਨਾਨਕ ਜੀ ਦੇ ਨਾਲ ਭੇਜਿਆ ਸੀ, ਤੇ ਤੂੰ ਕਿੱਥੋਂ ਰੁੱਸ ਕੇ ਆ ਗਿਆ ਹੈ ਉਸ ਨਾਲੋਂ ਕਿ ਉਸਨੇ ਆਪ ਤੈਨੂੰ ਭੇਜ ਦਿੱਤਾ ਹੈ ਵਾਪਸ? ਕਹਿੰਦੇ, ਨਹੀਂ ਮਹਿਤਾ ਜੀ, ਅਸੀਂ ਤੁਰਦੇ ਗਏ, ਜਦੋਂ 12 ਕੋਹ ਤੇ ਗਏ ਤੇ ਉੱਥੇ ਇੱਕ ਸੰਤ ਮੰਡਲੀ ਦਾ ਆਸ਼ਰਮ ਸੀ ਤੇ ਨਾਨਕ ਜੀ ਉਹਨਾਂ ਕੋਲ ਚਲੇ ਗਏ। ਕਹਿਣ ਲੱਗੇ, ਇਹੀ ਖਰਾ ਸੌਦਾ ਹੈ ਤੇ ਸਾਧੂਆਂ ਨੇ ਦੱਸਿਆ ਕਿ ਅਸੀਂ 7 ਦਿਨ ਤੋਂ ਕੁਛ ਨਹੀਂ ਛਕਿਆ ਤੇ ਅਸੀਂ ਮੰਗਦੇ ਵੀ ਕਿਸੇ ਕੋਲੋਂ ਨਹੀਂ, ਜੋ ਪਰਮੇਸ਼ਰ ਜੀ ਭੇਜਦੇ ਨੇ ਉਹੀ ਛਕਦੇ ਹਾਂ। ਅਤੇ ਇਸ ਗੱਲ 'ਤੇ ਨਾਨਕ ਜੀ ਬਹੁਤ ਖੁਸ਼ ਹੋਏ, ਕਹਿਣ ਲੱਗੇ ਕਿ ਸਾਧੂ ਦਾ ਧਰਮ ਹੀ ਇਹ ਹੈ ਕਿ ਕਿਸੇ ਕੋਲੋਂ ਮੰਗਣਾ ਨਹੀਂ, ਕਿਉਂਕਿ ਮੰਗਣ ਨਾਲ ਗੁਣਾਂ ਦਾ ਨਾਸ਼ ਹੋ ਜਾਂਦਾ ਹੈ। ਅਤੇ ਇਸ ਲਈ ਉਹਨਾਂ ਨੇ ਉਹ 20 ਰੁਪਇਆਂ ਦੀ ਰਸਤ ਸਾਧੂਆਂ ਨੂੰ ਲਿਆ ਦਿੱਤੀ, ਉਹ 20 ਰੁਪਏ ਉਹਨਾਂ ਨੂੰ ਖਵਾ ਦਿੱਤੇ। ਮੈਂ ਤਾਂ ਕਿਹਾ ਸੀ ਕਿ ਮਹਿਤਾ ਜੀ ਨੇ ਕਿਹਾ ਸੀ ਖਰਾ ਸੌਦਾ ਕਰਨਾ ਹੈ, ਪਰ ਨਾਨਕ ਜੀ ਕਹਿਣ ਲੱਗੇ ਮੈਨੂੰ ਇਸ ਨਾਲੋਂ ਖਰਾ ਸੌਦਾ ਕੋਈ ਨਹੀਂ ਜਾਪਦਾ। ਅਤੇ ਮਹਿਤਾ ਜੀ ਮੈਨੂੰ ਵੀ ਜਾਪਿਆ ਕਿ ਉਹੀ ਸਭ ਤੋਂ ਖਰਾ ਸੌਦਾ ਸੀ। ਮੈਥੇ ਕਾਲੂ ਨੂੰ ਬਹੁਤ ਕ੍ਰੋਧ ਆਇਆ, ਕਹਿੰਦਾ ਕਿ ਕਿੱਥੇ ਹੈ ਨਾਨਕ ਹੁਣ? ਬਾਲੇ ਨੇ ਕਿਹਾ, ਜੀ ਉਹ ਤਲਵੰਡੀ ਤੋਂ ਬਾਹਰ ਹੀ ਰੁਕ ਗਿਆ ਸੀ ਤੁਹਾਡੇ ਤੋਂ ਡਰਦਾ। ਮੈਥਾ ਕਾਲੂ ਬਾਲੇ ਨੂੰ ਨਾਲ ਲੈ ਕੇ ਨਾਨਕ ਜੀ ਵੱਲ ਤੁਰ ਪਏ। ਮਾਤਾ ਤ੍ਰਿਪਤਾ ਜੀ ਨੇ ਦੇਖਿਆ ਕਿ ਬਹੁਤ ਕ੍ਰੋਧ ਵਿੱਚ ਹੈ ਮਹਿਤਾ ਕਾਲੂ, ਉਸਨੇ ਬੀਬੀ ਨਾਨਕੀ ਨੂੰ ਕਿਹਾ ਕਿ ਬੀਬੀ ਤੇਰਾ ਪਿਤਾ ਜੀ ਬਹੁਤ ਕ੍ਰੋਧ ਵਿੱਚ ਹੈ, ਤੂੰ ਦੌੜ ਕੇ ਜਾ ਕਿਤੇ ਨਾਨਕ ਨੂੰ ਕੁਛ ਆਖੇ ਨਾ। ਅਤੇ ਨਾਲ ਦੋ ਨੌਕਰ ਦਿੱਤੇ ਕਿ ਤੁਸੀਂ ਵੀ ਨਾਲ ਜਾਓ ਅਤੇ ਨਾਨਕ ਨੂੰ ਲੱਭੋ ਕਿੱਥੇ ਹੈ, ਹਨੇਰਾ ਹੋਣ ਲੱਗਾ ਹੈ। ਤਲਵੰਡੀ ਤੋਂ ਬਾਹਰ ਜਾ ਕੇ ਲੱਭਦੇ ਹਨ ਅਤੇ ਇੱਕ ਪੁਰਾਣਾ ਟੋਭਾ ਹੈ, ਛੱਪੜ ਸੁੱਕਾ ਹੋਇਆ, ਉਸ ਵਿੱਚ ਕੋਈ ਪਾਣੀ ਨਹੀਂ ਹੈ, ਡੂੰਘਾ ਜਿਹਾ ਹੈ ਅਤੇ ਇੱਕ ਦਰਖਤ ਹੈ ਉੱਥੇ, ਅਤੇ ਉਸ ਡੂੰਘੇ ਜਗ੍ਹਾ ਵਿੱਚ ਦਰਖਤ ਦੇ ਥੱਲੇ ਲੁੱਕ ਕੇ ਬੈਠੇ। ਮੈਂ ਅਤੇ ਕਾਲੂ ਨੇ ਜਾਂਦਿਆਂ ਹੀ ਫੜ ਲਿਆ ਅਤੇ ਕਹਿਣ ਲੱਗਾ ਕਿ ਕਿੱਥੇ ਹੈ ਜੋ ਤੈਨੂੰ ਕਿਹਾ ਸੀ ਖਰਾ ਸੌਦਾ ਕਰਕੇ ਲਿਆਉਣਾ ਹੈ, ਵੱਤ ਕਿੱਥੇ ਹੈ, ਵਸਤੂ ਕਿੱਥੇ ਹੈ, ਨਹੀਂ ਤਾਂ ਮੇਰੇ 20 ਰੁਪਏ ਦੇ ਕਿੱਥੇ ਹਨ 20 ਰੁਪਏ। ਮਹਾਰਾਜ ਜੀ ਹੇਠਾਂ ਨੂੰ ਨੇਤਰ ਕਰਕੇ ਖਲੋਤੇ ਰਹੇ, ਕੁਛ ਨਹੀਂ ਬੋਲੇ। ਫਿਰ ਕਾਲੂ ਨੇ ਸੱਜੇ ਹੱਥ ਨਾਲ ਉਹਨਾਂ ਦੇ ਖੱਬੀ ਗੱਲ ਅਤੇ ਦੋ ਜ਼ੋਰ ਨਾਲ ਚਪੇੜਾਂ ਮਾਰੀਆਂ। ਅਤੇ ਮਹਾਰਾਜ ਜੀ ਸੱਜੇ ਪਾਸੇ ਨੂੰ ਉੱਲਣ ਲੱਗੇ ਅਤੇ ਉਸਨੇ ਖੱਬੇ ਹੱਥ ਨਾਲ ਉਸ ਪਾਸਿਓਂ ਜ਼ੋਰ ਨਾਲ ਦੋ ਚਪੇੜਾਂ ਮਾਰੀਆਂ। ਇੰਨੇ ਨੂੰ ਬੀਬੀ ਨਾਨਕੀ ਪਹੁੰਚ ਗਏ। ਉਸਨੇ ਦੌੜ ਕੇ ਪਿਤਾ ਜੀ ਨੂੰ ਮੱਥਾ ਟੇਕਿਆ ਅਤੇ ਹੱਥ ਫੜਿਆ ਕਿ ਪਿਤਾ ਜੀ ਤੁਸੀਂ ਨਹੀਂ ਜਾਣਦੇ ਇਹ ਕੌਣ ਹੈ। ਤੁਹਾਡੇ ਕੋਲੋਂ ਬਹੁਤ ਵੱਡਾ ਗੁਨਾਹ ਹੋ ਗਿਆ ਹੈ। ਨੌਕਰ ਵੀ ਪਹੁੰਚ ਗਏ, ਹੋਰ ਲੋਕ ਵੀ ਆ ਗਏ, ਸਾਰੇ ਕਹਿਣ ਲੱਗੇ ਕਿ ਇਸ ਨੂੰ ਨਾ ਮਾਰੋ। ਜਾਪਿਆ ਕਿ ਜਿਸ ਤਰ੍ਹਾਂ ਮਹਾਰਾਜ ਜੀ ਉਹਨਾਂ ਨੂੰ ਬਹੁਤ ਪੀੜ ਹੋਈ ਅਤੇ ਉਹਨਾਂ ਦੇ ਨੇਤਰਾਂ ਵਿੱਚੋਂ ਜਲ ਵਗਣ ਲੱਗ ਪਏ। ਬੀਬੀ ਨਾਨਕੀ ਉਹਨਾਂ ਨੂੰ ਬਾਹੋਂ ਫੜ ਕੇ ਘਰ ਲੈ ਆਏ। ਘਰ ਮਾਤਾ ਤ੍ਰਿਪਤਾ ਜੀ ਨੇ ਦੇਖਿਆ ਕਿ ਮਹਾਰਾਜ ਜੀ ਉਹਨਾਂ ਦੇ ਮੂੰਹ 'ਤੇ ਨੀਲ ਪਏ ਹੋਏ ਹਨ ਅਤੇ ਨੇਤਰਾਂ ਵਿੱਚ ਅਜੇ ਵੀ ਅੱਥਰੂ ਅਟਕੇ ਹੋਏ ਹਨ। ਉਹਨੇ ਅੱਥਰੂ ਪੂੰਜੇ ਅਤੇ ਫਿਰ ਉਹਨਾਂ ਦਾ ਆਪਣਾ ਵੀ ਰੋਣਾ ਨਿਕਲ ਗਿਆ। राय बुलार ने मेहता कालू जी नू कहा है कि तू नानक जी नू कुछ नहीं कहना, कि जिस तरह इन्हां दी मौज है उस तरह करन दिओ। पर मेहता जी का अपना सुभाव है, वो रोज महाराज जी होना ताने दिंदा है। महाराज जी होने का इत्थे हुण दिल नहीं लगता, ते निरंकार वालों बिंद बनती है तलवंडी छड़न दी। लोधियां दा हिंदुस्तान ते राज है इन्हां दिनां विच, सुल्तानपुर विच दौलत खान लोधी नवाब है, ते उन्हां दिनां विच अज कल वांग मामला पैसियां विच नहीं सी लिया जांदा, हर एक फसल का हिस्सा लिया जाता सी मामले वजो, ते पटवारियों का काम यह हुंदा सी कि सारे जट्टां दे पता करना कि फलानी फसल किन्नी है उसकी, ते कोई कणक 10 एकड़ हैं किसी दे, ते जे 1 एकड़ का उन्होंने एक मन मामला लेना है तो 10 एकड़ का उस जट को 10 मन खेत विच्चों ही सीधा लिया जाता सी। ये तलवंडी का जो इलाका है, ये सुल्तानपुर का जो नवाब है उसके अंडर है। नवाब नवाबा ने गां चौधरी बनाए हुए हैं छोटिया जगीर के, तो चौधरी उस जगीर में मामला इकट्ठा करते हैं, तो फिर वो मामला कुछ हिस्सा चौधरिया दिता जाता है तो बाकी का नवाब न। चेत का महीना है, कणक तैयार हो रही हैं कटाई ले, तो सुल्तानपुर नवाब ने अपने पटवारी भेजे हैं कि उन्हें चौधरिया के अंडर जो जमीन है वो चेक करो तुसी, कि जो उन्होंने सानू दस्या है कि इन्नी फलाने की इन्नी कणक है फलाने की इन्नी, ये फिर इतों जाके सुल्तानपुरों से वो पटवारी चेक कर दे। पटवारी उस वेले दे दीवान सुहाकम राजे तो बाद जो उच्चा अहुदा सी वो इन्हां पटवारियों का ही हुंदा सी नवाब तो बाद। सुल्तानपुर तो जयराम पलता नाम का खत्री, पलता जोत है जात है, वो तलवंडी उसकी ड्यूटी लगी है राय बुलार दी जगीर दी नू चेक करना कि जो उन्होंने लिस्ट भेजी है वो ठीक है। तो इतों ही फिर कणक जट्टां कोलों लै के ते सुल्तानपुर भेजी जाएगी। राय बुलार नू जयराम जी आके मिलदे, राय बुलार नू ही है कि कोई गलत इतलाह ना दे देन नवाब नू, सो जयराम दी बहुत सेवा कर दे, काफ़ी क्लोज हो जाते एक दूसरे दे। एक दिन दोनों बैठे हैं तो जयराम जी कहते कि राय बुलार जी ਤੁਹਾਡੇ ਨਗਰ ਵਿੱਚ ਜੇ ਖੱਤਰੀਆਂ ਦੇ ਘਰ ਹਨ ਤਾਂ ਮੇਰੀ ਸਗਾਈ ਲਈ ਕੋਈ ਘਰ ਲੱਭੋ। ਰਾਏ ਕਹਿੰਦਾ ਕਿ ਜੈਰਾਮ ਬੇਦੀਆਂ ਦੇ ਘਰ ਹਨ ਇੱਥੇ, ਪਤਾ ਨਹੀਂ ਤੁਹਾਡੀ ਪਲਤਿਆਂ ਦੀ ਅਤੇ ਬੇਦੀਆਂ ਦੇ ਰਿਸ਼ਤੇ ਹੁੰਦੇ ਹਨ ਆਪਸ ਵਿੱਚ ਕਿ ਨਹੀਂ। ਜੈਰਾਮ ਦੇ ਨਾਲ ਨਵਾਬ ਦੌਲਤ ਖਾਨ ਨੇ ਇੱਕ ਨਿੱਧਾ ਜੋ ਬ੍ਰਾਹਮਣ ਹੈ ਉਸਨੂੰ ਭੇਜਿਆ ਹੈ ਰਸੋਈਏ ਦੇ ਤੌਰ 'ਤੇ। ਉਹ ਜੈਰਾਮ ਦੀ ਰਸੋਈ ਤਿਆਰ ਕਰਦਾ ਹੈ ਅਤੇ ਹੈ ਉਹ ਬ੍ਰਾਹਮਣ। ਜੈਰਾਮ ਨੇ ਨਿੱਧੇ ਬ੍ਰਾਹਮਣ ਨੂੰ ਪੁੱਛਿਆ ਕਿ ਪਲਤਿਆਂ ਦੀਆਂ ਅਤੇ ਬੇਦੀਆਂ ਦੀਆਂ ਸਗਾਈਆਂ ਹੁੰਦੀਆਂ ਹਨ? ਉਸਨੇ ਕਿਹਾ ਜੀ ਕਿ ਜ਼ਰੂਰ ਹੁੰਦੀਆਂ ਹਨ। ਫਿਰ ਜੈਰਾਮ ਨੇ ਨਿੱਧੇ ਨੂੰ ਕਿਹਾ ਕਿ ਤੂੰ ਰਾਏ ਬੁਲਾਰ ਨੂੰ ਦੱਸ। ਉਸਨੇ ਰਾਏ ਬੁਲਾਰ ਨੂੰ ਦੱਸਿਆ। ਰਾਏ ਬੁਲਾਰ ਨੇ ਮਹਿਤਾ ਕਾਲੂ ਜੀ ਨੂੰ ਕਿਹਾ ਕਿ ਜੈਰਾਮ ਭਲਾ ਪੁਰਸ਼ ਹੈ, ਜੌਬ ਵੀ ਚੰਗੀ ਹੈ ਅਤੇ ਤੁਸੀਂ ਬੀਬੀ ਨਾਨਕੀ ਜੀ ਦੀ ਸਗਾਈ ਉਸ ਨਾਲ ਕਰ ਦਿਓ। ਮਹਿਤਾ ਕਾਲੂ ਜੀ ਕਹਿੰਦੇ ਕਿ ਰਾਏ ਸਾਹਿਬ ਅਸੀਂ ਤੁਹਾਡੇ ਅਨੁਸਾਰੀ ਹਾਂ, ਜਿਸ ਤਰ੍ਹਾਂ ਤੁਸੀਂ ਚਾਹੋ। ਫਿਰ ਨਿੱਧੇ ਬ੍ਰਾਹਮਣ ਨੇ ਔਰ ਮਹਿਤਾ ਕਾਲੂ ਔਰ ਰਾਏ ਬੁਲਾਰ ਨੇ ਦੋਹਾਂ ਨੇ ਮਹਿਤਾ ਕਾਲੂ ਜੀ ਨੂੰ ਇੱਕ ਦਿਨ ਬੁਲਾਇਆ ਅਤੇ ਨਿੱਧਾ ਕਹਿਣ ਲੱਗਾ ਕਿ ਮਹਿਤਾ ਜੀ, ਜੈਰਾਮ ਜੀ ਦੀ ਔਰ ਬੀਬੀ ਨਾਨਕੀ ਜੀ ਦੀ ਸਗਾਈ ਲਈ ਮੈਂ ਨਛੱਤਰ ਦੇਖੇ ਹਨ, ਇਹਨਾਂ ਦਾ ਸੰਯੋਗ ਭਲਾ ਹੈ, ਤੁਸੀਂ ਇਹ ਸਗਾਈ ਜੈਰਾਮ ਜੀ ਨਾਲ ਕਰ ਦਿਓ। ਮਹਿਤਾ ਜੀ ਕਹਿੰਦੇ ਕਿ ਤੂੰ ਆਪਣੇ ਕੋਲੋਂ ਹੀ ਕਹਿ ਰਿਹਾ ਹੈ ਕਿ ਜੈਰਾਮ ਨੇ ਕਿਹਾ ਹੈ? ਰਾਏ ਬੁਲਾਰ ਕਹਿੰਦਾ ਕਿ ਇਹ ਜੈਰਾਮ ਦਾ ਪੰਡਿਤ ਹੈ, ਜੋ ਇਹ ਕਹਿ ਰਿਹਾ ਹੈ ਉਹ ਜੈਰਾਮ ਹੀ ਕਹਿ ਰਿਹਾ ਹੈ। ਬਹੁਤ ਅਧੀਨਗੀ ਵਿੱਚ ਆ ਕੇ ਪੰਡਿਤ ਕਹਿ ਰਿਹਾ ਹੈ, ਸੋ ਤੁਸੀਂ ਹਾਂ ਕਰ ਦਿਓ। ਮਹਿਤਾ ਕਾਲੂ ਜੀ ਕਹਿੰਦੇ ਜੀ ਸਤਿ ਬਚਨ ਅਤੇ ਮੇਰੇ ਹੈਸੀਅਤ ਅਨੁਸਾਰ ਜਿਸ ਤਰ੍ਹਾਂ ਵੀ ਹੋਇਆ ਮੈਂ ਅਗਲੀ ਵਿਸਾਖੀ ਨੂੰ ਸ਼ਾਦੀ ਕਰਾਂਗਾ। ਰਾਏ ਬੁਲਾਰ ਕਹਿੰਦਾ ਕਿ ਨਾਨਕੀ ਨਾਨਕ ਜੀ ਦੀ ਭੈਣ ਹੈ, ਇਹਨਾਂ ਇਸ ਦੀ ਸ਼ਾਦੀ ਮੈਂ ਕਰਨੀ ਹੈ, ਤੂੰ ਫਿਕਰ ਨਾ ਕਰ, ਸਾਰਾ ਖਰਚ ਮੈਂ ਕਰਾਂਗਾ, ਇਹ ਨਾਨਕ ਜੀ ਦੀ ਭੈਣ ਹੈ। ਅਗਲੀ ਵਿਸਾਖੀ 'ਤੇ ਕਾਰਜ ਹੋਇਆ ਅਤੇ ਸ਼ਾਦੀ ਤੋਂ ਕੁਛ ਦਿਨ ਬਾਅਦ ਮਹਿਤਾ ਕਾਲੂ ਜੀ ਨੇ ਮਹਾਰਾਜ ਜੀ ਉਹਨਾਂ ਨੂੰ ਕਿਹਾ ਕਿ ਤੂੰ ਸੁਲਤਾਨਪੁਰੋਂ ਜਾ ਕੇ ਬੀਬੀ ਨਾਨਕੀ ਨੂੰ ਲੈ ਆ। ਅਤੇ ਮਹਾਰਾਜ ਜੀ ਜਾਣ ਲਈ ਮੰਨਦੇ ਨਹੀਂ ਹਨ, ਕਿਉਂਕਿ ਇਹ ਜੋ ਦੁਨੀਆਂ ਦੀਆਂ ਬਣਾਈਆਂ ਹੋਈਆਂ ਨਿਰੋਲ ਦੁਨੀਆਂ ਦੀਆਂ ਬਣਾਈਆਂ ਹੋਈਆਂ ਰੀਤਾਂ ਹਨ, ਉਹਨਾਂ ਨੂੰ ਨਹੀਂ ਮੰਨਦੇ। ਮਾਤਾ ਤ੍ਰਿਪਤਾ ਜੀ ਨੇ ਵੀ ਕਿਹਾ, ਫਿਰ ਵੀ ਨਹੀਂ ਮੰਨੇ। ਫਿਰ ਰਾਏ ਬੁਲਾਰ ਨੇ ਬਹੁਤ ਆਦਰ ਨਾਲ ਆਪਣੇ ਪਾਸ ਬਿਠਾ ਕੇ ਕਿਹਾ ਕਿ ਨਾਨਕ ਜੀ, ਤੂੰ ਇੱਥੇ ਉਦਾਸ ਰਹਿੰਦਾ ਹੈ, ਮਹਿਤਾ ਕਾਲੂ ਵੀ ਆਪਣਾ ਸੁਭਾਅ ਨਹੀਂ ਛੱਡਦਾ, ਅਤੇ ਤੂੰ ਸੁਲਤਾਨਪੁਰ ਜਾ, ਨਾਲੇ ਬੀਬੀ ਨਾਨਕੀ ਨੂੰ ਲੈ ਆ, ਨਾਲੇ ਜੇ ਤੈਨੂੰ ਸੁਲਤਾਨਪੁਰ ਚੰਗਾ ਲੱਗਾ ਤੇ ਫਿਰ ਤੈਨੂੰ ਉੱਥੇ ਕਰ ਦੇਵਾਂਗੇ। ਮੈਂ ਰਾਏ ਨੇ ਇੰਨੇ ਪ੍ਰੇਮ ਵਿੱਚ ਕਿਹਾ ਕਿ ਮਹਾਰਾਜ ਜੀ ਮੋੜ ਨਾ ਸਕੇ, ਬਾਲੇ ਸੰਧੂ ਨੂੰ ਨਾਲ ਲੈ ਕੇ ਤਲਵੰਡੀ ਤੋਂ ਸੁਲਤਾਨਪੁਰ ਆ ਗਏ। ਜੈ ਰਾਮ ਜੀ ਅਤੇ ਬੀਬੀ ਨਾਨਕੀ ਜੀ ਬਹੁਤ ਪ੍ਰਸੰਨ ਹੋਏ। ਜੈ ਰਾਮ ਜੀ ਮਹਾਰਾਜ ਜੀ ਉਹਨਾਂ ਪਾਸ ਬੈਠ ਕੇ ਬਹੁਤ ਖੁਸ਼ ਹੁੰਦਾ, ਉਸਨੂੰ ਇੱਕ ਖਾਸ ਕਿਸਮ ਦੀ ਸ਼ਾਂਤੀ, ਖਾਸ ਕਿਸਮ ਦਾ ਆਨੰਦ, ਸੁੱਖ ਮਹਿਸੂਸ ਹੁੰਦਾ। ਅਗਲੇ ਦਿਨ ਮਹਾਰਾਜ ਜੀ ਭਾਈ ਜੈ ਰਾਮ ਜੀ ਨੂੰ ਕਹਿੰਦੇ ਕਿ ਬੀਬੀ ਨਾਨਕੀ ਜੀ ਨੂੰ ਜਾਣ ਦੀ ਆਗਿਆ ਦਿਓ। ਜੈ ਰਾਮ ਜੀ ਕਹਿੰਦੇ ਕਿ ਨਾਨਕ ਜੀ ਤੂੰ ਵੀ ਇੱਥੇ ਰਹਿ, ਮੈਨੂੰ ਬਹੁਤ ਚੰਗਾ ਲੱਗਦਾ ਹੈ ਤੇਰਾ ਸਾਡੇ ਕੋਲ ਰਹਿਣਾ। ਕਹਿਣ ਲੱਗੇ ਐਤਕੀ ਆਗਿਆ ਦਿਓ, ਜੇ ਮੈਂ ਨਾ ਗਿਆ ਤਾਂ ਪਿਤਾ ਜੀ ਬਹੁਤ ਰੰਜਿਸ਼ ਵਿੱਚ ਆਉਣਗੇ। ਅਤੇ ਤੁਸੀਂ ਕਦੋਂ ਆਓਗੇ ਫਿਰ ਤਲਵੰਡੀ? ਜੈਰਾਮ ਨੇ ਕਿਹਾ ਮੈਂ ਅਗਲੀਆਂ ਵਾਢੀਆਂ ਦੇ ਦਿਨਾਂ ਵਿੱਚ ਆਵਾਂਗਾ, ਜਦੋਂ ਕਣਕਾਂ ਦੀ ਮਿੰਤੀਆਂ ਕਰਨੀਆਂ ਹੋਈਆਂ। ਬਾਲਾ ਸੰਧੂ ਅਤੇ ਮਹਾਰਾਜ ਜੀ ਬੇਬੇ ਨਾਨਕੀ ਜੀ ਨੂੰ ਲੈ ਕੇ ਤਲਵੰਡੀ ਆ ਗਏ। ਸਾਲ ਗੁਜ਼ਰ ਗਿਆ। ਅਗਲੇ ਸਾਲ ਵਿਸਾਖੀ ਤੋਂ ਪਹਿਲਾਂ ਜੈ ਰਾਮ ਜੀ ਫਿਰ ਤਲਵੰਡੀ ਆਏ। ਸਾਰੀਆਂ ਕਣਕਾਂ ਦੀਆਂ ਮਿੰਨਤੀਆਂ ਕਰਵਾਈਆਂ ਅਤੇ ਜੋ ਸਰਕਾਰ ਦਾ ਹਿੱਸਾ ਸੀ ਉਹ ਸਾਰਾ ਇਕੱਠਾ ਕਰਕੇ ਸੁਲਤਾਨਪੁਰ ਭੇਜਿਆ ਅਤੇ ਵਾਪਸ ਸੁਲਤਾਨਪੁਰ ਜਾਣ ਲਈ ਜੈ ਰਾਮ ਜੀ ਤਿਆਰ ਹੋ ਪਏ। ਰਾਏ ਬੁਲਾਰ ਨੂੰ ਪਤਾ ਲੱਗਾ, ਉਸਨੇ ਭਾਈ ਜੈ ਰਾਮ ਜੀ ਨੂੰ ਬੁਲਾਇਆ ਅਤੇ ਬਹੁਤ ਆਦਰ ਸਤਿਕਾਰ ਕੀਤਾ। ਕਹਿਣ ਲੱਗੇ ਜੈ ਰਾਮ, ਨਾਨਕ ਜੀ ਨੂੰ ਤੂੰ ਆਪਣਾ ਰਿਸ਼ਤੇਦਾਰ ਨਾ ਸਮਝੀ, ਇਹ ਇਲਾਹੀ ਜੋਤ ਹੈ, ਪੂਰਨ ਸਾਧੂ ਹੈ। ਅਤੇ ਇੱਥੇ ਮੈਂ ਤਾਂ ਕਾਲੂ ਬਹੁਤੇ ਚੰਗੇ ਸ਼ਬਦ ਨਹੀਂ ਵਰਤਦਾ ਨਾਨਕ ਜੀ ਲਈ, ਅਤੇ ਨਾਨਕ ਜੀ ਉਦਾਸ ਜਿਹੇ ਰਹਿੰਦੇ ਹਨ। ਮੈਂ ਚਾਹੁੰਦਾ ਹਾਂ ਕਿ ਇਹ ਤੇਰੇ ਕੋਲ ਚਲੇ ਜਾਣ ਅਤੇ ਉੱਥੇ ਕੋਈ ਕਿਰਤ ਤੂੰ ਕਿਸੇ ਕਿਰਤ 'ਤੇ ਲਾ ਦੇਵੀਂ। ਜੈ ਰਾਮ ਜੀ ਕਹਿੰਦੇ ਜੀ ਮੇਰੇ ਤਨ ਪਾਰ ਹੋਣਗੇ ਜੀ ਨਾਨਕ ਜੀ ਮੇਰੇ ਪਾਸ ਆ ਕੇ ਰਹੇ, ਮੈਨੂੰ ਇਹ ਤਾਂ ਪਤਾ ਨਹੀਂ ਕਿ ਪੂਰਨ ਸਾਧੂ ਜਾਂ ਅਪੂਰਨ ਸਾਧੂ ਕਿਸ ਤਰ੍ਹਾਂ ਦੇ ਹੁੰਦੇ, ਪਰ ਮੈਨੂੰ ਬਹੁਤ ਚੰਗੇ ਲੱਗਦੇ, ਸਾਰੀ ਦੁਨੀਆ ਨਾਲੋਂ ਨਿਵੇਕਲੇ ਹਨ। ਅਤੇ ਮੇਰੇ ਕੋਲ ਆਉਣ, ਮੈਂ ਨਵਾਬ ਨੂੰ ਕਹਿ ਕੇ ਕੋਈ ਨੌਕਰੀ ਲਵਾ ਦਿਉ, ਅਤੇ ਫਿਰ ਉੱਧਰ ਹੀ ਕੋਈ ਚੰਗਾ ਖੱਤਰੀਆਂ ਦਾ ਘਰ ਦੇਖ ਕੇ ਸਗਾਈ ਵੀ ਕਰ ਦਿਆਂਗੇ। ਬੀਬੀ ਨਾਨਕੀ ਜੀ ਪਹਿਲੇ ਪੁਰਾਣੇ ਸਨ, ਸਭ ਤੋਂ ਪਹਿਲੇ ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਪਛਾਣਿਆ ਸੀ, ਅਤੇ ਸਭ ਤੋਂ ਪਹਿਲੇ ਸਿੱਖ ਮਹਾਰਾਜ ਜੀ ਉਹਨਾਂ ਦੇ ਬੀਬੀ ਨਾਨਕੀ ਜੀ ਸਨ, ਸਭ ਤੋਂ ਪਹਿਲਾ ਸਿੱਖ। ਉਸਨੇ ਸ਼ੁਰੂ ਤੋਂ ਹੀ ਕਦੀ ਭਰਾ ਕਰਕੇ ਨਹੀਂ ਜਾਣਿਆ ਸੀ, ਪਰਮੇਸ਼ਰ ਦੀ ਜੋਤ ਕਰਕੇ ਜਾਣਦੀ ਸੀ, ਤੇ ਮਹਾਰਾਜ ਜੀ ਉਹਨਾਂ ਦਾ ਵੀ ਨਾਨਕੀ ਦੇ ਨਾਲ ਬਹੁਤ ਸਨੇਹ ਸੀ, ਕੁਦਰਤੀ ਸੀ ਕਿਉਂਕਿ ਨਾਨਕੀ ਜੀ ਦਾ ਇਹਨਾਂ ਨਾਲ ਇੰਨਾ ਸੀ। ਜੈਰਾਮ ਕਹਿੰਦਾ ਜੀ ਨਾਨਕ ਨੂੰ ਹੁਣੇ ਤਿਆਰ ਕਰ ਦਿਓ ਮੇਰੇ ਨਾਲ। ਰਾਏ ਕਹਿੰਦਾ ਨਹੀਂ, ਹੁਣ ਤੂੰ ਤੇ ਨਾਨਕੀ ਜਾਓ, ਅਸੀਂ ਅਗਲੇ ਮਹੀਨੇ ਜਾਂ ਕੁਛ ਦਿਨਾਂ ਨੂੰ ਨਾਨਕ ਜੀ ਨੂੰ ਭੇਜ ਦਿਆਂਗੇ, ਅਤੇ ਤੂੰ ਮੇਰਾ ਬਚਨ ਯਾਦ ਰੱਖੀ, ਉਸਨੂੰ ਆਦਮੀ ਨਾ ਸਮਝੀ, ਮਨੁੱਖ ਨਾ ਸਮਝੀ। ਜੈ ਰਾਮ ਨੇ ਰਾਏ ਬੁਲਾਰ ਨੂੰ ਨਮਸਕਾਰ ਕੀਤੀ, ਅਤੇ ਅਗਲੇ ਦਿਨ ਬੀਬੀ ਨਾਨਕੀ ਅਤੇ ਜੈ ਰਾਮ ਜੀ ਸੁਲਤਾਨਪੁਰ ਆ ਗਏ। ਇਹ ਸਭ ਵਿਧੀਆਂ ਨਿਰੰਕਾਰ ਵੱਲੋਂ ਬਣਦੀਆਂ ਹਨ ਜੀ। ਜੋ ਕੁਛ ਵੀ ਹੋ ਰਿਹਾ ਹੈ ਸੰਸਾਰ ਵਿੱਚ, ਉਸਦਾ ਕਾਰਨ ਉਸਦੀ ਵਿਧ ਨਿਰੰਕਾਰ ਆਪ ਬਣਾਉਂਦਾ ਹੈ। ਇਹ ਆਪ ਹੀ ਨਿਰੰਕਾਰ ਨੇ ਵਿਧ ਬਣਾਈ, ਕਿਉਂਕਿ ਤਲਵੰਡੀ ਦੇਖਦੇ ਹਨ ਕਿ ਮਾਤਾ ਪਿਤਾ ਨਾ ਖੁਸ਼ ਹਨ ਕਿ ਇੱਕ ਹੀ ਲੜਕਾ ਹੈ ਅਤੇ ਉਹ ਵੀ ਇਸ ਤਰ੍ਹਾਂ ਦਾ ਨਿਕਲਿਆ, ਕੋਈ ਕਮਾਈ ਨਹੀਂ ਕਰਦਾ। ਪਰ ਜੀ ਗੁਰੂ ਨਾਨਕ ਸਾਹਿਬ ਦਾ ਜੋ ਰਸਤਾ ਹੈ, ਇਹ ਮੁਸ਼ਕਲ ਹੈ ਰਸਤਾ। ਪਹਿਲਾਂ ਜੋ ਸਾਧੂ ਲੋਕ ਬੰਦਗੀ ਕਰਿਆ ਕਰਦੇ ਸਨ, ਉਹ ਘਰ ਬਾਰ ਤਿਆਗ ਕੇ ਬਾਹਰ ਚਲੇ ਜਾਣਾ, ਜੰਗਲਾਂ ਵਿੱਚ, ਪਹਾੜਾਂ ਵਿੱਚ, ਅਤੇ ਇੱਕੋ ਹੀ ਕੰਮ ਕਰਨਾ। ਅਤੇ ਗੁਰੂ ਨਾਨਕ ਸਾਹਿਬ ਦਾ ਰਸਤਾ ਹੈ ਕਿ ਦੁਨਿਆਵੀ ਸਾਰੀਆਂ ਡਿਊਟੀਆਂ ਵੀ ਭੁਗਤਾਉਣੀਆਂ, ਅਤੇ ਉਹਨਾਂ ਸਾਧੂਆਂ ਨਾਲ ਜ਼ਿਆਦਾ ਬੰਦਗੀ ਕਰਨਾ। ਜੋ ਸਿਰਫ ਬੰਦਗੀ ਹੀ ਕਰਦੇ ਸਨ, ਉਹਨਾਂ ਨਾਲੋਂ ਬੰਦਗੀ ਵੀ ਜ਼ਿਆਦਾ ਕਰਨੀ, ਅਤੇ ਦੁਨਿਆਵੀ ਡਿਊਟੀਆਂ ਵੀ ਸਾਰੀਆਂ ਨਿਭਾਉਣੀਆਂ, ਸੰਸਾਰ ਤੋਂ ਭੱਜ ਕੇ ਨਹੀਂ ਜਾਣਾ। ਇਹ ਪਰਮਾਤਮਾ ਨੇ ਹੀ ਸੰਸਾਰ ਰਚਿਆ ਹੈ, ਅਤੇ ਉਸਦੀ ਇੱਛਾ ਹੈ ਕਿ ਸੰਸਾਰ ਵਿੱਚ ਰਹਿ ਕੇ ਹੀ ਸੰਸਾਰ ਤੋਂ ਉੱਪਰ ਉੱਠਣਾ ਹੈ। ਅਤੇ ਮਹਾਰਾਜ ਜੀ ਹੁਣ ਆਪਣੇ ਸਾਰੀਆਂ ਡਿਊਟੀਆਂ ਨਿਭਾਈਆਂ, ਭਾਵੇਂ ਇੰਨਾ ਉਹਨਾਂ ਨੂੰ ਉਦਾਸੀਆਂ ਅਤੇ ਟਾਈਮ, ਫਿਰ ਵੀ ਉਹਨਾਂ ਨੇ ਸਾਰ ਰੱਖਦੇ ਸਨ। ਮਾਤਾ ਪਿਤਾ ਉਹਨਾਂ ਨੂੰ ਮਹਿਤਾ ਕਾਲੂ ਔਰ ਮਾਤਾ ਤ੍ਰਿਪਤਾ ਇਹਨਾਂ ਦੋਵਾਂ ਨੇ 1522 ਵਿੱਚ ਚੋਲੇ ਛੱਡੇ ਅਤੇ ਇਹ ਮਹਾਰਾਜ ਜੀ ਹੋਣਾ ਪਾਸ ਮਹਾਰਾਜ ਜੀ ਹੁਣੇ ਇਹਨਾਂ ਨੂੰ ਕਰਤਾਰਪੁਰ ਸਾਹਿਬ ਲੈ ਆਏ ਸਨ ਅਤੇ ਕਰਤਾਰਪੁਰ ਸਾਹਿਬ ਲੈਂਦੇ ਸਨ ਉੱਥੇ 1522 ਵਿੱਚ ਮਹਿਤਾ ਕਾਲੂ ਜੀ ਨੇ ਅਤੇ ਉਸੇ ਸਾਲ ਹੀ ਮਾਤਾ ਤ੍ਰਿਪਤਾ ਜੀ ਨੇ ਚੋਲੇ ਛੱਡੇ ਸੋ ਇਹ ਰਸਤਾ ਔਖਾ ਹੈ ਪਰ ਫਲ ਉਹਨਾਂ ਦੇ ਉੱਤਰ ਹੈ ਹੁਣ ਇਹ ਬਿੰਦ ਬਣਾਈ ਹੈ ਨਿਰੰਕਾਰ ਨੇ ਕਿ ਤਲਵੰਡੀ ਮਾਤਾ ਪਿਤਾ ਦੁਖੀ ਹੁੰਦੇ ਹਨ ਮੇਰਾ ਇੱਥੇ ਰਹਿਣਾ ਹਰ ਵਕਤ ਉਹਨਾਂ ਨੂੰ ਯਾਦ ਕਰਾਉਣਾ ਹੈ ਕਿ ਮੈਂ ਨਖੱਟੂ ਹਾਂ ਅਤੇ ਹੁਣ ਤਲਵੰਡੀ ਛੱਡਣ ਦੀ ਬਿੱਦ ਬਣਾਈ ਹੈ ਇੱਥੇ ਮਾਤਾ ਪਿਤਾ ਵੀ ਉਦਾਸ ਰਹਿੰਦੇ ਆਪ ਵੀ ਉਹਨਾਂ ਵੱਲ ਦੇਖ ਕੇ ਉਦਾਸ ਹੋ ਜਾਂਦੇ